ਨਾਮ ਸ਼੍ਰੀ ਵਾਹਿਗੁਰੂ ਜੀ। ਦੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰੈਣ ਆਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ। ਜਨਮ ਜਨਮ ਕਾ ਵਿਛੜਿਆ ਹਰ ਮਿਲ ਹੋ ਸੱਜਣ ਸੈਣ। ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਵਸਨ ਭੈਣ। ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭ ਆਵੈ ਚਿਤ। ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਚਾਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਹਜ਼ੂਰ ਦੇ ਪ੍ਰਕਾਸ਼ ਹੋਏ ਹਨ। ਨਿਤਨੇਮ ਬਾਣੀਆਂ ਦੇ ਪਾਠ ਗੁਰਮੰਤਰ ਦਾ ਜਾਪ ਸਿਮਰਨ ਅਭਿਆਸ ਆਸਾ ਦੀ ਵਾਰ ਦੇ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤੇ ਹਨ। ਭਾਈ ਸਾਹਿਬ ਜੀ ਨੇ ਅਰਦਾਸ ਤੋਂ ਉਪਰੰਤ ਹੁਕਮਨਾਮਾ ਸਾਹਿਬ ਦਾ ਪਾਠ ਅਤੇ ਜੋ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਫੱਗਣ ਦੇ ਮਹੀਨੇ ਰਾਹੀਂ ਸਾਨੂੰ ਉਪਦੇਸ਼ ਦਿੱਤਾ ਗਿਆ ਹੈ ਉਹ ਬਚਨ ਪੜ੍ਹ ਕੇ ਸੁਣਾਏ ਹਨ। ਅੱਜ ਫੱਗਣ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਵਿਸਥਾਰ ਸਹਿਤ ਵਿਚਾਰ ਦਾ ਹੁਕਮ ਹੈ ਕਿ ਦੁਪਹਿਰ ਅਤੇ ਸ਼ਾਮਾਂ ਦੇ ਦੀਵਾਨਾਂ 'ਚ ਹੋਵੇਗੀ। ਸੰਖੇਪ 'ਚ ਬੇਨਤੀ ਕਰ ਦਿੰਦਾ ਹਾਂ ਕਿ ਸੰਗਰਾਂਦ ਦਾ ਕੀ ਮਤਲਬ ਹੈ। ਸਨਾਤਨ ਮਤ ਜਿਹਨੂੰ ਹਿੰਦੂ ਮਤ ਕਿਹਾ ਜਾਂਦਾ ਉਸ ਧਰਮ ਉਸ ਮਤ ਦੇ ਅੰਦਰ ਉਹਨਾਂ ਨੇ ਕੁਝ ਖਾਸ ਦਿਨ ਮੁਕਰਰ ਕੀਤੇ ਨੇ ਜਿਨ੍ਹਾਂ ਨੂੰ ਪੁਰਬ ਕਿਹਾ ਜਾਂਦਾ। ਪੁਰਬ ਸ਼ਬਦ ਸੰਸਕ੍ਰਿਤ ਦੇ ਪ੍ਰਵਨ ਸ਼ਬਦ ਤੋਂ ਬਣਿਆ। ਪ੍ਰਵਨ ਪ੍ਰਵਨ ਦਾ ਅਰਥ ਹੈ ਪਵਿੱਤਰ ਸਮਾਂ ਪਵਿੱਤਰ ਦਿਹਾੜਾ। ਔਰ ਉਹ ਜਿੱਥੇ ਪਹਿਲਾਂ ਪਹਿਲ ਪਰਮਾਤਮਾ ਦੇ ਗਿਆਨ ਦੀ ਚਰਚਾ ਹੁੰਦੀ ਸੀ ਫਿਰ ਸਹਿਜੇ ਸਹਿਜੇ ਪਰਮਾਤਮਾ ਦੀਆਂ ਪੈਦਾ ਕੀਤੀਆਂ ਸ਼ਕਤੀਆਂ ਦੀ ਉਪਾਸ਼ਨਾ ਵੀ ਹਿੰਦੁਸਤਾਨ 'ਚ ਪ੍ਰਚਲਿਤ ਹੋਈ ਹੈ ਜਿਸ ਵਿੱਚੋਂ ਹੀ ਇਹ ਬਿਰਤੀਆਂ ਨਿਕਲੀਆਂ ਕਿ ਭੂਤਾਂ ਪ੍ਰੇਤਾਂ ਦੇ ਵੀ ਮੰਤਰ ਪੜ੍ਹੇ ਜਾਂਦੇ ਨੇ ਅਤੇ ਅਨੇਕਾਂ ਦੇਵਤਿਆਂ ਦੇ ਕੋਈ ਹਨੂੰਮਾਨ ਦਾ ਪਾਸ਼ਕ ਹੈ ਕੋਈ ਵਿਸ਼ਨੂੰ ਦਾ ਕੋਈ ਸ਼ਿਵ ਜੀ ਦਾ ਅਨੇਕਾਂ। ਇਸ ਪ੍ਰਕਾਰ ਸੂਰਜ ਚੰਦਰਮਾ ਵਰਨ ਦੇਵਤਾ ਅਗਨ ਦੇਵਤਾ ਜਿਹਨੂੰ ਬਸੰਤਰ ਦੇਵਤਾ ਕਿਹਾ ਜਾਂਦਾ ਆਦਿਕ ਉਹਨਾਂ ਦੀ ਵੀ ਉਪਾਸ਼ਨਾ ਉਹ ਕਰਦੇ ਨੇ ਅਤੇ ਇਸ ਤਰ੍ਹਾਂ ਕੁਝ ਸੂਰਜ ਦੀ ਉਪਾਸ਼ਨਾ ਦੇ ਅਤੇ ਕੁਝ ਚੰਦਰਮਾ ਦੀ ਉਪਾਸ਼ਨਾ ਦੇ ਦਿਨ ਨੇ ਜਿਹੜੇ ਦਸ ਪੁਰਬ ਨੇ ਉਹ ਹੈ ਮੱਸਿਆ ਪੂਰਨਮਾਸ਼ੀ ਸੰਗਰਾਂਦ ਚਾਨਣਾ ਐਤਵਾਰ ਕ੍ਰਿਸ਼ਨ ਜਨਮ ਅਸ਼ਟਮੀ ਰਾਮਨੌਮੀ ਜੇਸ਼ਠ ਮਾਸੇ ਸ਼ੁਕਲਾ ਪਖੇ। ਸੋ ਚੰਦਰ ਗ੍ਰਹਿਣ ਸੂਰਜ ਗ੍ਰਹਿਣ ਇਹ ਦਸ ਪੁਰਬ ਨੇ। ਇਹਨਾਂ ਦਿਨਾਂ ਵਿੱਚ ਇਹਨਾਂ ਪੁਰਬਾਂ ਦੇ ਸਮੇਂ ਉਹ ਖਾਸ ਤੌਰ 'ਤੇ ਧਾਰਮਿਕ ਸਥਾਨਾਂ 'ਤੇ ਮੰਦਰਾਂ 'ਤੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਕੇ ਦਾਨ ਕਰਨ ਨੂੰ ਬੜਾ ਵੱਡਾ ਮਹੱਤਵ ਮੰਨਦੇ ਨੇ ਅਤੇ ਇਸ ਪ੍ਰਕਾਰ ਪੁਰਾਤਨ ਸਮੇਂ ਦੇ ਵਿਦਵਾਨਾਂ ਨੇ ਜਦੋਂ ਪੂਰੇ ਸਾਲ ਨੂੰ 12 ਮਹੀਨਿਆਂ 'ਚ ਵੰਡਿਆ ਕਿਉਂਕਿ ਰੁੱਤ ਵੀ ਬਦਲਦੀ ਹੈ ਮੌਸਮ ਬਦਲਦਾ ਅਤੇ 6 ਰੁੱਤਾਂ ਵਿੱਚ ਸਾਲ ਨੂੰ ਵੰਡਿਆ ਗਿਆ ਤਾਂ ਬਸੰਤ ਰੁੱਤ ਹੈ ਚੇਤ ਵਿਸਾਖ ਜੇਠ ਹੜ੍ਹ ਗ੍ਰੀਖਮ ਰੁੱਤ ਹੈ ਗਰਮੀ ਦੀ ਰੁੱਤ ਹੈ ਸਾਵਣ ਅਤੇ ਭਾਦਰੋਂ ਪਾਵਸ ਰੁੱਤ ਯਾਨੀ ਕਿ ਬਰਸਾਤ ਰੁੱਤ ਹੈ। ਅੱਸੂ ਅਤੇ ਕੱਤਕ ਇਹ ਸਰਦ ਰੁੱਤ ਦੇ ਦੋ ਮਹੀਨੇ ਹਨ। ਮੱਘਰ ਅਤੇ ਪੋਖ ਇਹ ਸੀਤਲ ਰੁੱਤ ਹੈ, ਅੱਤ ਪਾਲੇ ਦੀ ਰੁੱਤ, ਜ਼ਿਆਦਾ ਸਰਦੀ ਦੀ ਰੁੱਤ, ਠੰਡ ਬਹੁਤੀ ਹੁੰਦੀ ਹੈ। ਇਸ ਤੋਂ ਅੱਗੇ ਫਿਰ ਸਿਸਰ ਰੁੱਤ ਹੈ, ਮਾਘ ਅਤੇ ਫੱਗਣ ਪੱਤਝੜ ਦੀ ਰੁੱਤ, ਜਦੋਂ ਬਿਰਛਾਂ ਦੇ ਪੱਤਝੜ ਜਾਂਦੇ। ਇਸ ਤਰ੍ਹਾਂ ਛੇ ਰੁੱਤਾਂ 'ਚ ਸਾਲ ਨੂੰ ਵੰਡਿਆ ਗਿਆ ਅਤੇ ਫਿਰ 12 ਰਾਸਾਂ ਵਿੱਚ ਸਾਰੇ ਸਾਲ ਨੂੰ ਵੰਡਿਆ ਗਿਆ ਅਤੇ ਸੂਰਜ ਮਹੀਨੇ ਬਾਅਦ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਜਿਸ ਦਿਨ ਪ੍ਰਵੇਸ਼ ਕਰਦਾ ਉਹਦਾ ਨਾਮ ਸੰਸਕ੍ਰਿਤ ਵਿੱਚ ਰੱਖਿਆ ਉਹਨਾਂ ਨੇ ਸੰਕ੍ਰਾਂਤ, ਕੱਕੇ ਨਾਲ ਸੰਕ੍ਰਾਂਤ। ਇਹਦਾ ਅਰਥ ਹੈ ਸੰਗ ਭਲੀ ਪ੍ਰਕਾਰ, ਕ੍ਰਾਂਤੀ ਤਬਦੀਲੀ ਆਉਣੀ, ਤਬਦੀਲ ਹੋਣਾ ਸੂਰਜ ਦਾ ਇੱਕ ਰਾਸ ਤੋਂ ਦੂਜੀ ਰਾਸ ਵਿੱਚ। ਇਸ ਪ੍ਰਕਾਰ ਉਸ ਦਿਨ ਨੂੰ ਉਹਨਾਂ ਨੇ ਸੰਕ੍ਰਾਂਤ ਕਹਿ ਕੇ ਜਾਂ ਸੰਕਰਮਣ ਕਹਿ ਕੇ ਅਤੇ ਦਿਨ ਮੁਕਰਰ ਕਰ ਦਿੱਤਾ ਕਿ ਆਓ ਸੂਰਜ ਦੀ ਉਪਾਸ਼ਨਾ ਕਰਿਆ ਕਰੀਏ। ਅਤੇ ਇਸ ਤਰ੍ਹਾਂ ਮੰਦਰਾਂ ਦੇ ਵਿੱਚ ਜਿਵੇਂ ਸ਼ਨੀ ਦੀ ਵੀ ਪੂਜਾ ਹੁੰਦੀ ਹੈ, ਗ੍ਰਹਿਆਂ ਦੀ, ਨਛੱਤਰਾਂ ਦੀ, ਇਸੇ ਪ੍ਰਕਾਰ ਸੂਰਜ ਦੀ ਉਪਾਸ਼ਨਾ ਦਾ ਦਿਨ ਸੰਕ੍ਰਾਂਤ ਮੰਨਿਆ ਗਿਆ। ਪਰ ਹੁਣ ਸਵਾਲ ਉੱਠਦਾ ਹੈ ਕਿ ਸਤਿਗੁਰੂ ਨਾਨਕ ਦੇਵ ਦੇ ਘਰ ਵਿੱਚ ਸੰਗਰਾਂਦ ਦਾ ਕੀ ਮਹੱਤਵ ਹੈ? ਨਹੀਂ, ਸਤਿਗੁਰੂ ਮਹਾਰਾਜ ਨੇ ਕਿਸੇ ਦਿਨ ਨੂੰ ਵਿਸ਼ੇਸ਼ਤਾ, ਮਹਾਨਤਾ ਜਾਂ ਪਵਿੱਤਰਤਾ ਨਹੀਂ ਦਿੱਤੀ ਭਾਈ ਬਿਨਾਂ ਪਰਮਾਤਮਾ ਦੇ ਭਜਨ ਤੋਂ ਹੀ ਤੁਸੀਂ ਸਮਝੋ ਵੀ ਫਲਾਣਾ ਦਿਨ ਬੜਾ ਪਵਿੱਤਰ ਹੈ। ਜਿਵੇਂ ਪੋਹ ਮਹੀਨਾ ਹਿੰਦੂ ਮਤ ਦੇ ਲੋਕਾਂ ਨੇ ਕਿਹਾ ਬੜਾ ਬਲੱਛਣਾ, ਕੱਤਕ ਮਹੀਨਾ ਬਲੱਛਣਾ ਹੈ, ਸ਼ਨੀਵਾਰ ਦਾ ਦਿਨ ਨਹੀਂ ਚੰਗਾ, ਫਲਾਣੇ ਦਿਨ ਆਹ ਨਾ ਕਰੋ, ਫਲਾਣੇ ਦਿਨ ਆਹ ਨਾ ਕਰੋ, ਆਹ ਕਰੋ। ਇਹ ਸਤਿਗੁਰੂ ਦਾ ਸਿਧਾਂਤ ਨਹੀਂ ਹੈ। ਸਤਿਗੁਰੂ ਦਾ ਸਿਧਾਂਤ ਹੈ ਕਿ ਨਾਨਕ ਸੋਈ ਦਿਨ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ। ਜਦੋਂ ਤੈਨੂੰ ਪਰਮਾਤਮਾ ਚੇਤੇ ਆਉਂਦਾ ਤਾਂ ਕੋਈ ਵੀ ਦਿਨ ਸੁਹਾਵੜਾ, ਸ਼ੋਭਨੀਕ ਹੈ, ਸੁਹਾਵਾ। ਜਿਤ ਦਿਨ ਵਿਸਰੈ ਪਾਰ ਬ੍ਰਹਮ, ਜਿਸ ਦਿਨ ਪਰਮਾਤਮਾ ਤੇਰੀ ਸਿਮਰਤੀ ਯਾਦ ਵਿੱਚੋਂ ਭੁੱਲ ਜਾਏ, ਫਿੱਟ ਭੁਲੇਰੀ ਰੁੱਤ, ਭਾਵੇਂ ਬਸੰਤ ਰੁੱਤ ਵੀ ਕਿਉਂ ਨਾ ਹੋਵੇ, ਉਹ ਫਿਟਕਾਰਯੋਗ, ਲਾਣਤ ਯੋਗ ਹੀ ਬਣ ਜਾਏਗੀ, ਕਿਉਂਕਿ ਤੇਰਾ ਨੁਕਸਾਨ ਹੈ। ਪਰਮਾਤਮਾ ਦੀ ਯਾਦ ਵਿੱਚ ਜੁੜਨ ਦਾ ਫਾਇਦਾ ਹੈ ਅਤੇ ਵਿਸਾਰੇ ਵਿੱਚ ਦੁੱਖ ਹੈ, ਤਕਲੀਫਾਂ ਹਨ। ਇਸ ਵਾਸਤੇ ਸਤਿਗੁਰੂ ਮਹਾਰਾਜ ਦੇ ਘਰ ਵਿੱਚ, ਹੁਣ ਸਵਾਲ ਉੱਠਦਾ ਨਾ ਵੀ 12ਵਾਂ ਬਾਣੀ ਕਿਉਂ ਰਚੀ ਗਈ? 12 ਮਹਾਂ ਕਾਵ ਦਾ ਇੱਕ ਅੰਗ ਹੈ। ਸਤਿਗੁਰੂ ਮਹਾਰਾਜ ਨੇ ਉਗਤੀਆਂ ਜੁਗਤੀਆਂ ਨਾਲ ਉਪਦੇਸ਼ ਦਿੱਤਾ, ਕਾਵ ਦੇ ਸਾਰੇ ਅੰਗ ਅਪਣਾਏ, ਜਿਵੇਂ 12 ਵੀ ਅਪਣਾਈਆਂ ਨੇ, ਰਾਗ ਰਾਗਣੀਆਂ ਨੂੰ ਅਪਣਾਇਆ, ਛੰਦਾਬੰਦੀ ਨੂੰ ਅਪਣਾਇਆ। ਇਸੇ ਪ੍ਰਕਾਰ ਪੁਰਾਣੇ ਸਮੇਂ 'ਚ 12 ਮਾਹੇ ਗਾਏ ਜਾਂਦੇ ਸੀ, ਤਾਂ ਸਤਿਗੁਰੂ ਜੀ ਨੇ ਇਹਨਾਂ 12 ਮਹੀਨਿਆਂ ਦੁਆਰਾ ਆਪਣਾ ਉਪਦੇਸ਼, ਜੋ ਆਪਣਾ ਰਸਤਾ ਹੈ, ਉਹ ਦਰਸਾਇਆ ਕਿ ਸਤਸੰਗ ਕਰੋ, ਨਾਮ ਜਪੋ, ਗੁਰੂ ਦੇ ਚਰਨੀ ਲੱਗੋ, ਪਰਮਾਤਮਾ ਦੀ ਸਿਮਰਤੀ ਵਿੱਚ ਜੀਓ। 12 ਮਹੀਨਿਆਂ ਦੁਆਰਾ ਇਹ ਉਪਦੇਸ਼ ਹੈ। ਸੋ ਇਸ ਵਾਸਤੇ ਸਤਿਗੁਰੂ ਦੇ ਘਰ ਵਿੱਚ ਕੋਈ ਖਾਸ ਦਿਨ ਮਹੱਤਤਾ ਨਹੀਂ ਰੱਖਦਾ ਅਤੇ ਕੋਈ ਦਿਨ ਬੁਰਾ ਨਹੀਂ। ਜਿਸ ਦਿਨ ਪਰਮਾਤਮਾ ਭੁੱਲ ਜਾਏ ਉਹ ਦਿਨ ਬੁਰਾ ਹੈ, ਜਦੋਂ ਵਾਹਿਗੁਰੂ ਚੇਤੇ ਆਏ ਉਹ ਚੰਗਾ ਹੈ। ਇਸ ਕਰਕੇ ਹਜ਼ੂਰ ਨੇ 14 ਸ਼ਬਦਾਂ ਵਿੱਚ ਇਹ ਮਾਝ ਰਾਗ ਵਿੱਚ 12 ਮਾਹ ਉਚਾਰਨ ਕੀਤਾ ਹੈ ਅਤੇ ਇਸੇ ਤਰ੍ਹਾਂ ਤੁਖਾਰੀ ਰਾਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪਹਿਲਾਂ ਦਾ ਉਚਾਰਿਆ 12 ਮਾਹ ਹੈ। ਉਸੇ ਦਾ ਟੀਕਾ ਮਾਝ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ, ਜਿੱਥੇ ਗੁਰੂ ਰਾਮਦਾਸ ਲੰਗਰ ਹੈ, ਖੱਬੇ ਹੱਥ ਦੀਵਾਨ ਹਾਲ ਹੈ, ਜਿੱਥੇ ਰੋਜ਼ ਮੁੱਖ ਵਾਕ ਦੀ ਕਥਾ ਹੁੰਦੀ ਹੈ, ਉਸ ਦੀਵਾਨ ਹਾਲ ਦੀ ਨੁੱਕਰ ਵਿੱਚ ਇੱਕ ਸੰਗਮਰਮਰ ਦਾ ਮੰਜੀ ਸਾਹਿਬ ਬਣਿਆ ਹੋਇਆ, ਪਾਲਕੀ ਬਣੀ ਹੋਈ ਹੈ। ਉਸ ਜਗ੍ਹਾ 'ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਸੁਭਾਏਮਾਨ ਸੀ ਅਤੇ ਚੇਤ ਦੀ ਸੰਗਰਾਂਦ ਵਾਲੇ ਦਿਨ ਇਹ ਮਾਝ ਰਾਗ ਵਾਲਾ 12 ਮਹਾ ਬਾਬਾ ਬੁੱਢਾ ਜੀ ਦੇ ਬੇਨਤੀ ਕਰਨ ਤੋਂ ਹਜ਼ੂਰ ਨੇ ਉਦਣ ਬਾਣੀ ਉਚਾਰਨ ਕੀਤੀ ਸੀ ਅਤੇ ਇਸ ਪ੍ਰਕਾਰ ਉਸ ਦਿਨ ਤੋਂ ਲੈ ਕੇ ਇਹ ਉਪਦੇਸ਼ ਹਜ਼ੂਰ ਦਾ ਪੜ੍ਹਿਆ ਜਾਂਦਾ, ਵਿਚਾਰਿਆ ਜਾਂਦਾ, ਤਾਂ ਕਿ ਵਹਿਮ ਭਰਮ ਲੋਕਾਂ ਅੰਦਰੋਂ ਨਿਕਲਣ, ਹੋਰਨਾਂ ਦੀ ਉਪਾਸ਼ਨਾ ਛੱਡ ਕੇ ਇੱਕ ਅਕਾਲ ਪੁਰਖ ਦੇ ਉਪਾਸ਼ਕ ਬਣਨ, ਗੁਰੂ ਨਾਨਕ ਸਾਹਿਬ ਦੇ ਸਿੱਖ, ਬਲਕਿ ਕੋਈ ਵੀ ਪ੍ਰਾਣੀ, ਸੰਸਾਰ ਦੇ ਜਿੰਨੇ ਲੋਕ ਹਨ ਉਹਨਾਂ ਨੂੰ ਸਾਂਝਾ ਉਪਦੇਸ਼ ਹੈ ਕਿ ਇੱਕ ਪਰਮਾਤਮਾ ਜਿਹਨੂੰ ਭਾਵੇਂ ਤੁਸੀਂ ਖੁਦਾ ਕਹੋ, ਭਾਵੇਂ ਰਾਮ ਕਹੋ, ਭਾਵੇਂ ਗੋਪਾਲ ਕਹੋ, ਕੋਈ ਨਾਮ ਉਹਦਾ ਲਓ, ਇੱਕ ਦੇ ਉਪਾਸ਼ਕ ਬਣੋ। ਇਸ ਪ੍ਰਕਾਰ ਹਜ਼ੂਰ ਨੇ ਕਿਹਾ, ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਵਿੱਚ ਰੁੱਤ ਕੁਝ ਬਦਲਦੀ ਹੈ, ਪਾਲਾ ਘਟਦਾ ਅਤੇ ਚੰਗੀ ਰੁੱਤ ਆਉਣ ਦੇ ਆਸਾਰ ਬਣਦੇ ਨੇ, ਸੂਰਜ ਦੂਜੀ ਰਾਸ ਵਿੱਚ ਪ੍ਰਵੇਸ਼ ਹੁੰਦਾ, ਤਾਂ ਲੋਕ ਸਮਝਦੇ ਨੇ ਕਿ ਹੁਣ ਆਨੰਦਦਾਇਕ ਸਮਾਂ ਆ ਗਿਆ। ਪਰ ਹਜ਼ੂਰ ਕਹਿੰਦੇ ਨੇ, ਹਰੀ ਪਰਮਾਤਮਾ ਸੱਜਣ ਜੋ ਲੋਕ ਪ੍ਰਲੋਕ ਦਾ ਸੱਜਣ ਹੈ ਸਾਡਾ ਸਹਾਇਕ ਜੇ ਤਾਂ ਹਿਰਦੇ 'ਚ ਪ੍ਰਗਟ ਹੋ ਜਾਏ ਤਾਂ ਫਿਰ ਆਤਮਕ ਆਨੰਦ ਪੈਦਾ ਹੁੰਦਾ ਹੈ। ਜੋ ਬਾਹਰੀ ਚੀਜ਼ਾਂ ਦੇ ਆਨੰਦ ਹਨ, ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸਰੀਰਕ ਸੁੱਖ ਹਨ, ਬਹਾਰਾਂ ਦੇ ਸੁੱਖ ਨੇ, ਇਹ ਤਾਂ ਖਿਨ ਭੰਗਰ ਹਨ, ਨਾਸਵੰਤ ਨੇ, ਤਬਦੀਲ ਹੋਣ ਵਾਲੇ ਨੇ। ਆਤਮਕ ਆਨੰਦ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਹੀ ਹੈ ਅਤੇ ਵਾਹਿਗੁਰੂ ਦਾ ਗਿਆਨ ਪ੍ਰਗਟ ਹੋ ਜਾਏ, ਪਰਮਾਤਮਾ ਨਾਲ ਮਿਲਾਪ ਹੋ ਜਾਏ ਤਾਂ ਫਿਰ ਹੀ ਆਤਮਕ ਆਨੰਦ ਹੈ ਪੂਰਨ ਤੌਰ 'ਤੇ, ਜਿਸ ਨੂੰ ਬ੍ਰਹਮਾਨੰਦ ਕਿਹਾ ਜਾਂਦਾ। ਫਲਗੁਣ ਆਨੰਦ ਉਪਾਰ ਜਿੰਨਾ ਹਰ ਸੱਜਣ ਪ੍ਰਗਟੇ ਆਏ, ਅਤੇ ਇਸ ਕੰਮ ਵਿੱਚ ਸਹਾਇਤਾ ਕਿਵੇਂ ਹੁੰਦੀ ਹੈ, ਵਾਹਿਗੁਰੂ ਪ੍ਰਗਟ ਕਿਵੇਂ ਹੁੰਦਾ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਚੋਰਾਂ ਦੀ ਸੰਗਤ ਕਰਕੇ, ਜਵਾਰੀਆਂ ਦੀ, ਵਿਕਾਰੀਆਂ ਦੀ, ਨਸ਼ਾ ਕਰਨ ਵਾਲਿਆਂ ਦੀ, ਬੁਰੇ ਕਰਮ ਕਰਨ ਵਾਲਿਆਂ ਦੀ ਸੰਗਤ ਕਰਕੇ ਤਾਂ ਕੋਈ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕੇਗਾ। ਜੋ ਰੱਬ ਦੇ ਸੰਤ ਹਨ, ਸਵਾਸ ਸਵਾਸ ਭਜਨ ਕਰਨ ਵਾਲੇ, ਉਹਨਾਂ ਸੰਤਾਂ ਦੀ ਸੰਗਤ ਸਾਡੀ ਸਹਾਇਤਾ ਕਰੇਗੀ ਅਤੇ ਇਸ ਤਰ੍ਹਾਂ ਕਿਰਪਾ ਕਰਕੇ ਵਾਹਿਗੁਰੂ ਨਾਲ ਉਹ ਮਿਲਾਉਣ ਵਿੱਚ ਸਹਾਈ ਹੋਣਗੇ। ਇਹ ਪਰਮ ਪਵਿੱਤਰ ਉਪਦੇਸ਼ ਹੈ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ, ਕਿਉਂਕਿ ਸਮਾਂ ਹੈ ਮੁੱਖ ਵਾਕ ਦੀ ਵਿਚਾਰ ਦਾ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਜੋ ਮੁੱਖ ਵਾਕ ਅੱਜ ਹਜ਼ੂਰ ਨੇ ਸਾਨੂੰ ਬਖਸ਼ਿਆ ਹੈ, ਇਹਨਾਂ ਬਚਨਾਂ ਦੀ ਵਿਚਾਰ ਸੁਣੀਏ। ਧਨਾਸਰੀ ਰਾਗਣੀ ਅੰਦਰ ਭਗਤ ਕਬੀਰ ਜੀ, ਜਿਨ੍ਹਾਂ ਦੀ ਹਰ ਰਾਗ ਵਿੱਚ ਬਾਣੀ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਲਿਖਵਾਈ ਹੈ, ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਜੀ ਮੰਨੇ ਗਏ ਨੇ, ਔਰ ਇਹਨਾਂ ਨੇ ਪੰਡਤਾਂ, ਬ੍ਰਾਹਮਣਾਂ, ਪਖੰਡੀਆਂ ਲੋਕਾਂ ਦੇ ਪਖੰਡ ਦੀ ਬਹੁਤ ਧੱਜੀਆਂ ਉਡਾਈਆਂ ਹਨ, ਔਰ ਬੇਬਾਕ ਇਹ ਸੰਤ ਭਗਤ ਹੋਏ ਨੇ ਭਗਤ ਕਬੀਰ ਜੀ। ਇਹਨਾਂ ਦੀ ਉਚਾਰਨ ਕੀਤੀ ਬਾਣੀ ਇੱਥੇ ਧਨਾਸਰੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਲਿਖਵਾ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਸਰੂਪ ਪਰਮਾਤਮਾ ਓਅੰਕਾਰ, ਸਭਨਾ ਦਾ ਪ੍ਰਕਾਸ਼ਕ, ਸਾਰੀ ਸ੍ਰਿਸ਼ਟੀ ਦਾ ਰਚਣਹਾਰ, ਪਾਲਣਹਾਰ, ਸੰਘਾਰ ਕਰਤਾ, ਸੱਚੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦਾ ਗਿਆਨ ਪ੍ਰਗਟ ਹੁੰਦਾ ਹੈ। ਇਸ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ ਉਹਦੇ ਵਿੱਚ ਮੁੱਖ ਭਾਵ ਹੈ, ਮੇਨ ਆਈਡੀਆ, ਕੇਂਦਰੀ ਭਾਵ, ਮੁੱਖ ਵਿਚਾਰ। ਸੋ ਇਹ ਰਹਾਉ ਦੇ ਕਈ ਅਰਥ ਨੇ, ਸਨਾਬੀ ਟੀਕਾ, ਠਹਿਰਾਓ, ਕੇਂਦਰੀ ਭਾਵ, ਮੁੱਖ ਭਾਵ ਇਤਿਆਦਿਕ 22 ਅਰਥ ਕੀਤੇ ਹਨ ਵਿਦਵਾਨਾਂ ਨੇ। ਮੁੱਖ ਅਰਥ ਇਹੀ ਹੈ ਕਿ ਇਹਦੇ ਵਿੱਚ ਕੇਂਦਰੀ ਭਾਵ ਹੁੰਦਾ ਆਮ ਤੌਰ 'ਤੇ, ਪਰ ਕਈ ਸ਼ਬਦਾਂ 'ਚ ਸਤਿਗੁਰਾਂ ਨੇ ਇੱਕ ਤੋਂ ਵੱਧ ਰਹਾਉ ਵੀ ਉਚਾਰਨ ਕੀਤੇ ਨੇ। ਜਿਵੇਂ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ, ਉਹਦੇ ਵਿੱਚ 4 ਰਹਾਉ ਹਨ। ਜਿਹੜਾ ਬਚਨ ਹੈ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ, ਉਹਦੇ ਵਿੱਚ ਵੀ 4 ਰਹਾਉ ਦੀਆਂ ਪੰਕਤੀਆਂ ਨੇ। ਇਹ ਮੇਨ ਮੇਨ ਬਚਨ ਰਹਾਉ ਦੀਆਂ ਪੰਕਤੀਆਂ 'ਚ ਹੁੰਦੇ ਨੇ। ਤੈਰਾਗੀ ਸਿੰਘਾਂ ਵਾਸਤੇ ਕਿ ਇਸ ਪੰਕਤੀ ਨੂੰ ਅਸਥਾਈ ਟੇਕ ਬਣਾ ਕੇ ਤੁਸੀਂ ਬਾਕੀ ਸ਼ਬਦ ਇਹਦੇ ਦੁਆਲੇ ਗਾਉਣਾ। ਇਸ ਪ੍ਰਕਾਰ ਕਬੀਰ ਜੀ ਕਹਿੰਦੇ ਨੇ ਕਿ ਪਰਮਾਰਥ ਦੇ ਸਭ ਸਾਧਨਾਂ ਵਿੱਚੋਂ ਸ਼੍ਰੋਮਣੀ ਹੈ ਸੰਤ ਸੰਗਤ ਰਾਮ ਹਿਰਦੈ ਵਸਾਈ। ਮੈਂ ਤਾਂ ਸੰਤਾਂ ਦੀ ਸੰਗਤ ਵਿੱਚ ਮਿਲਿਆ ਹੋਇਆ ਰਾਮ ਪਰਮਾਤਮਾ ਨੂੰ ਹੀ ਹਿਰਦੇ 'ਚ ਵਸਾ ਕੇ ਚੱਲਦਾ ਹਾਂ। ਕਿਉਂਕਿ ਕੁਝ ਲੋਕ ਧਿਆਨੀ ਹੋਏ ਨੇ, ਕੁਝ ਵਿੱਦਿਆ ਗਿਆਨ ਵੇਦਾਂ ਨੂੰ ਪੜ੍ਹਨ ਵਾਲੇ, ਕੁਝ ਇਸੇ ਪ੍ਰਕਾਰ ਸਿਮਰਤੀਆਂ ਦੇ ਪਾਠੀ, ਔਰ ਇਸੇ ਤਰ੍ਹਾਂ ਕੋਈ ਹੋਰਨਾਂ ਗ੍ਰੰਥਾਂ ਪੜ੍ਹਨ ਵਾਲੇ, ਕੋਈ ਤਪੱਸਿਆ ਦੀ ਸਾਧਨਾ ਕਰਨ ਵਾਲੇ, ਕੋਈ ਯੋਗਾ ਅਭਿਆਸ ਕਰਨ ਵਾਲੇ, ਪੂਜਾ ਕਰਨ ਵਾਲੇ, ਤੀਰਥ ਨਹਾਉਣ ਵਾਲੇ ਇਤਿਆਦਿਕ। ਅਤੇ ਇਸ ਤਰ੍ਹਾਂ ਕਈਆਂ ਨੇ ਯਤਨ ਕੀਤਾ ਕਿ ਸ਼ਾਇਦ ਧਿਆਨ ਜੋੜ ਜੋੜ ਕੇ ਪਰਮਾਤਮਾ ਦਾ ਅੰਤ ਪਾ ਲਵਾਂਗੇ। ਤਾਂ ਭਗਤ ਕਬੀਰ ਜੀ ਇਸ ਸ਼ਬਦ ਰਾਹੀਂ ਸਿੱਖਿਆ ਇਹ ਦੇ ਰਹੇ ਨੇ ਕਿ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਕਰਤੇ ਅਕਾਲ ਪੁਰਖ ਦੀ ਕੁਦਰਤ ਦਾ ਹੀ ਅੰਤ ਨਹੀਂ ਹੈ। ਏਡੀ ਵੱਡੀ ਕੁਦਰਤ ਹੈ ਅਤੇ ਉਸ ਕੁਦਰਤ ਨੂੰ ਸਾਜਣ ਵਾਲੇ ਪਰਮਾਤਮਾ ਦਾ ਅੰਤ ਕਿਵੇਂ ਕੋਈ ਪਾ ਸਕਦਾ। ਕੁਦਰਤ ਦੇ ਇੱਕ ਹਿੱਸੇ ਦਾ ਹੀ ਅੰਤ ਨਹੀਂ ਪਾਇਆ ਜਾਂਦਾ, ਅਤੇ ਕਾਦਰ ਤਾਂ ਬਹੁਤ ਵੱਡਾ ਹੈ। ਉਸ ਦੀ ਸ਼ਰਣ ਗ੍ਰਹਿਣ ਕਰਨੀ ਪਵੇਗੀ, ਉਸ ਦਾ ਪ੍ਰੇਮ, ਉਸ ਦਾ ਨਾਮ, ਉਸ ਦੀ ਯਾਦ ਆਪਣੇ ਹਿਰਦੇ 'ਚ ਵਸਾਉਣੀ ਪਵੇਗੀ, ਜਿਸ ਦੇ ਨਾਲ ਉਸਦੀ ਅਨੁਗ੍ਰਹ, ਕਿਰਪਾਲਤਾ, ਬਖਸ਼ਿਸ਼ ਤੁਹਾਡੇ 'ਤੇ ਹੋਵੇਗੀ ਅਤੇ ਤੁਸੀਂ ਸੰਸਾਰ ਸਮੁੰਦਰ ਤੋਂ ਪਾਰ ਹੋਵੋਗੇ। ਕਿਉਂਕਿ ਜੈਸਾ ਸੇਵਾ ਤੈਸੋ ਹੋਏ, ਜਿਸ ਦੀ ਉਪਾਸ਼ਨਾ ਕਰੀਏ ਸ਼ਿੱਦਤ ਨਾਲ, ਭਾਵਨਾ ਨਾਲ, ਤਾਂ ਫਲ ਇਹ ਮਿਲਦਾ ਕਿ ਉਸੇ ਦਾ ਰੂਪ ਬਣ ਜਾਈਦਾ, ਅਤੇ ਉਹ ਹੈ ਸੱਤ ਚੇਤਨ ਆਨੰਦ ਸਰੂਪ, ਨਿਤ ਤ੍ਰਿਪਤ, ਨਿਤ ਮੁਕਤ, ਨਿਤ ਗਿਆਨ ਸਰੂਪ, ਆਨੰਦ ਸਰੂਪ, ਐਸਾ ਹੈ ਵਾਹਿਗੁਰੂ ਅਤੇ ਜੰਮਣ ਮਰਨ ਤੋਂ ਰਹਿਤ ਹੈ, ਸਾਰੇ ਵਿਕਾਰਾਂ ਤੋਂ ਰਹਿਤ ਹੈ, ਸਾਰੇ ਦੋਸ਼ਾਂ ਐਬਾਂ ਤੋਂ ਰਹਿਤ ਹੈ, ਸਾਰੀਆਂ ਮੈਲਾਂ ਤੋਂ ਰਹਿਤ, ਜਿਹਦੇ ਵਿੱਚ ਕੋਈ ਊਣਤਾਈ ਨਹੀਂ। ਕਿਸੇ ਹੋਰ ਨੂੰ ਜਪਾਂਗੇ ਤਾਂ ਉਹਦੇ ਵਿੱਚ ਜਿਹੜੀ ਊਣਤਾਈ ਆ ਉਹ ਤੁਹਾਡੇ ਅੰਦਰ ਵੀ ਰਹਿ ਜਾਏਗੀ। ਜਿਸ ਦੇ ਵਿੱਚੋਂ ਆਪਣੇ 'ਚੋਂ ਊਣਤਾਈਆਂ ਨਹੀਂ ਦੂਰ ਹੋਈਆਂ, ਉਹ ਤੁਹਾਡੀਆਂ ਊਣਤਾਈਆਂ ਕਿਵੇਂ ਖਤਮ ਕਰੇਗਾ? ਉਹਦੀ ਸਮਰੱਥਾ ਨਹੀਂ। ਜੋ ਆਪਣੀ ਮੈਲ ਨਹੀਂ ਧੋ ਸਕਿਆ ਉਹ ਤੁਹਾਡੀ ਮੈਲ ਨਹੀਂ ਧੋਏਗਾ। ਇਸੇ ਕਰਕੇ ਸਤਿਗੁਰੂ ਜੀ ਨੇ ਇੱਕ ਅਕਾਲ ਦੇ ਲੜ ਲਾਇਆ। ਉਹਨਾਂ ਹੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖਵਾਈ ਹੈ ਜੋ ਇੱਕ ਅਕਾਲ ਪੁਰਖ ਦੇ ਨਿਰਾਕਾਰ ਦੇ ਉਪਾਸ਼ਕ ਬ੍ਰਹਮ ਗਿਆਨੀ ਹਨ। ਨਹੀਂ ਤਾਂ ਹੋਰ ਵੀ ਅਨੇਕਾਂ ਸਨ ਹਿੰਦੁਸਤਾਨ ਦੇ ਅੰਦਰ ਬੜੇ ਬੜੇ ਵਿਦਵਾਨ, ਪਰ ਕੋਈ ਵਿਸ਼ਨੂੰ ਦਾ ਉਪਾਸ਼ਕ ਹੈ, ਕੋਈ ਗਣੇਸ਼ ਦਾ, ਕੋਈ ਹਨੂੰਮਾਨ ਦਾ, ਕੋਈ ਕਿਸੇ ਦਾ। ਹਜ਼ੂਰ ਕਹਿੰਦੇ ਨੇ ਉਹਨਾਂ ਦਾ ਇਤਿਹਾਸ ਹੀ ਦੱਸਦਾ, ਜਦੋਂ ਵਿਸ਼ਨੂੰ ਜੀ ਦਾ ਜਾਂ ਬ੍ਰਹਮਾ ਜੀ ਦਾ ਜੋ ਉਹਨਾਂ ਦੇ ਗ੍ਰੰਥਾਂ 'ਚ ਲਿਖੇ ਹੋਏ ਇਤਿਹਾਸ ਨੇ ਉਹ ਪੜ੍ਹਦੇ ਹਾਂ ਆਪਾਂ ਤਾਂ ਹੈਰਾਨ ਜੇ ਹੋ ਜਾਈਦਾ ਵੀ ਇੱਕ ਪਾਸੇ ਉਹਨਾਂ ਨੂੰ ਭਗਵਾਨ ਪਰਮਾਤਮਾ ਕਰਕੇ ਮੰਨ ਰਹੇ ਨੇ, ਇੱਕ ਪਾਸੇ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਪੜ੍ਹ ਰਹੇ ਨੇ। ਵਿਸ਼ਨੂੰ ਜੀ ਆਪ ਵਿਕਾਰ ਦੇ ਅਧੀਨ ਹੋਏ ਨੇ ਔਰ ਬ੍ਰਹਮਾ ਆਪਣੀ ਧੀ 'ਤੇ ਮੋਹਿਤ ਹੋਇਆ, ਇਤਿਆਦਿਕ ਸ਼ਿਵ ਜੀ ਵਿਕਾਰ ਦੇ ਅਧੀਨ ਹਨ, ਅਤੇ ਫਿਰ ਉਹ ਭਗਵਾਨ ਕਿਵੇਂ ਹੋਏ, ਪਰਮਾਤਮਾ ਕਿਵੇਂ ਹੋਏ? ਇਹ ਮੈਂ ਹੀ ਨਹੀਂ ਕੇਵਲ ਕਹਿ ਰਿਹਾ, ਇੱਕ ਸਨਾਤਨ ਮਤ ਦਾ ਬੜਾ ਵੱਡਾ ਵਿਦਵਾਨ, ਉਸਦਾ ਨਾਮ ਸੀ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ। ਆਹ ਜਿਹੜੀ 20ਵੀਂ ਸਦੀ ਪਿਛਲੀ ਬਤੀਤ ਹੋਈ ਹੈ ਇਹਦੇ ਅੰਤ ਵਿੱਚ ਉਹਨੇ ਚੜ੍ਹਾਈ ਕੀਤੀ ਹੈ, ਅਤੇ ਪਿਛਲੀ ਉਮਰੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਹੀ ਬੈਠਾ ਰਿਹਾ, ਉੱਥੇ ਕਮਰਾ ਕਿਰਾਏ 'ਤੇ ਲੈ ਕੇ ਅੰਮ੍ਰਿਤਸਰ ਹੀ ਰਿਹਾ, ਉੱਥੇ ਸਰੀਰ ਛੱਡਿਆ। ਉਹਦੀਆਂ ਲਿਖੀਆਂ ਦੋ ਕਿਤਾਬਾਂ ਹਨ, ਸਰਵੋਤਮ ਗ੍ਰੰਥ ਆਦਿ ਗੁਰੂ ਗ੍ਰੰਥ ਸਾਹਿਬ, ਸਰਵੋਤਮ ਪੰਥ ਖਾਲਸਾ ਪੰਥ। ਇਹ ਉਹ ਬੰਦਾ ਜਿਹਨੇ ਚਾਰੇ ਵੇਦ ਪੜ੍ਹੇ, ਪਹਿਲਾਂ 12 ਸਾਲਾਂ 'ਚ ਸੰਸਕ੍ਰਿਤ ਭਾਸ਼ਾ ਸਿੱਖੀ, ਵਿਆਕਰਨ ਸਿੱਖਿਆ, ਉਸ ਸੰਸਕ੍ਰਿਤ ਭਾਸ਼ਾ 'ਚ ਲਿਖੇ ਚਾਰੇ ਵੇਦ, 18 ਪੁਰਾਣ, 27 ਸਿਮਰਤੀਆਂ, ਅਤੇ ਇਸ ਪ੍ਰਕਾਰ ਖੱਟ ਸ਼ਾਸਤਰ ਸਾਰੇ ਪੜ੍ਹੇ, ਉਹਨਾਂ ਦੇ ਅਰਥ ਪੜ੍ਹੇ, ਉਹਨਾਂ 'ਚ ਲਿਖੇ ਕਰਮ ਕਾਂਡ ਵੀ ਕੀਤੇ। ਉਹ ਬੰਦਾ ਲਿਖਦਾ ਭਈ ਉਹ ਉਲਝਣ ਹੈ, ਉਲਝਣ ਵਿੱਚ ਮੈਂ ਸਾਰੀ ਉਮਰ ਕੱਢ ਦਿੱਤੀ, ਜਿਵੇਂ ਜੰਗਲ ਵਿੱਚ ਕੋਈ ਰਾਹ ਭੁੱਲ ਜਾਏ ਉਹਨੂੰ ਰਸਤਾ ਹੀ ਨਾ ਦਿਸੇ, ਇਸ ਤਰ੍ਹਾਂ ਦਾ ਉਹ ਗ੍ਰੰਥਾਂ 'ਚ ਲਿਖਿਆ। ਇਹ ਬਚਨ ਉਹ ਲਿਖਦਾ ਵੀ ਇੱਕ ਪਾਸੇ ਉਹਨਾਂ ਨੂੰ ਭਗਵਾਨ ਪਰਮਾਤਮਾ ਦਾ ਸਰਗੁਣ ਰੂਪ ਕਹਿ ਰਹੇ ਹੋ, ਇੱਕ ਪਾਸੇ ਉਹਨਾਂ ਦਾ ਇਤਿਹਾਸ ਜੋ ਲਿਖਿਆ ਹੋਇਆ ਉਹ ਦੱਸਦਾ ਕਿ ਉਹ ਆਪ ਵਿਕਾਰਾਂ 'ਚ ਗ੍ਰਸੇ ਹੋਏ ਨੇ। ਜੋ ਆਪ ਵਿਕਾਰਾਂ 'ਚ ਗ੍ਰਸਿਆ ਹੋਇਆ ਤੁਹਾਨੂੰ ਕਿਵੇਂ ਕੱਢ ਸਕਦਾ, ਤੁਸੀਂ ਕਿਵੇਂ ਤਰ ਸਕੋਗੇ? ਇਸ ਕਰਕੇ ਹਜ਼ੂਰ ਨੇ ਹਟਾਇਆ ਸਾਰਿਆਂ ਨੂੰ, ਸਾਨੂੰ ਵਰਜਿਆ ਭਈ ਇੰਦਰਪੁਰੀ ਮੈਂ ਸਰਪਰ ਮਰਨਾ, ਬ੍ਰਹਮਪੁਰੀ ਨਹੀਂ ਚਿਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰੈਗੁਣ ਮਾਇਆ ਬਿਨਸ ਬਿਤਲ। ਇਹ ਤਾਂ ਅਸੀਂ ਭਰਮੇ ਹੋਏ ਹਾਂ ਨਾ ਵੀ ਕਬਰਾਂ 'ਤੇ ਵੀ, ਮੜੀਆਂ 'ਤੇ, ਮੱਟਾਂ 'ਤੇ, ਦੁਆਲਿਆਂ ਸ਼ਵਾਲਿਆਂ 'ਤੇ, ਜਿੱਥੇ ਕੋਈ ਟੱਕਰਦਾ ਉੱਥੇ ਮੱਥਾ ਟੇਕੀ ਜਾਂਦੇ। ਹਰ ਇੱਕ ਦੀ ਉਪਾਸ਼ਨਾ 'ਚ ਲੱਗ ਜਾਂਦਾ ਮਨੁੱਖ, ਡਰਦਾ ਹੋਇਆ ਜਾਂ ਕੋਈ ਮਤਲਬ ਪ੍ਰਸਤੀ, ਕੋਈ ਧਨ ਦੌਲਤ ਦੀ ਇੱਛਾ ਵਾਸਤੇ ਨਹੀਂ, ਇੱਕ ਦੇ ਕੋਲ ਹੀ ਸਾਰੀ ਸਮਰੱਥਾ ਹੈ, ਅਤੇ ਜੇ ਕਿਸੇ ਕੋਲ ਹੈ ਕੋਈ ਤਾਕਤ ਤਾਂ ਪਰਮਾਤਮਾ ਦੀ ਦਿੱਤੀ ਹੋਈ ਹੈ। ਇਸ ਕਰਕੇ ਜੋ ਮੂਲ ਸੋਮਾ ਹੈ ਸਾਰੀ ਸ਼ਕਤੀ ਦਾ, ਜਗਤ ਦੀ ਰਚਨਾ ਕਰਨ ਵਾਲਾ, ਪਾਲਣ ਵਾਲਾ, ਸੰਘਾਰ ਕਰਨ ਵਾਲਾ, ਜਿਹਦੇ ਵਿੱਚ ਕੋਈ ਐਬ ਦੋਸ਼ ਵਿਕਾਰ ਨਹੀਂ, ਉਸ ਪਰਮਾਤਮਾ ਨੂੰ ਕਬੀਰ ਜੀ ਕਹਿੰਦੇ ਮੈਂ ਸੰਤਾਂ ਦੀ ਸੰਗਤ 'ਚ ਮਿਲ ਕੇ ਆਪਣੇ ਹਿਰਦੇ 'ਚ ਵਸਾਉਂਦਾ ਹਾਂ। ਪਰਮਾਤਮਾ ਨੂੰ ਹਿਰਦੇ 'ਚ ਵਸਾਉਣਾ, ਪਰਮਾਤਮਾ ਦਾ ਪ੍ਰੇਮ, ਪਰਮਾਤਮਾ ਦੀ ਯਾਦ, ਪਰਮਾਤਮਾ ਦਾ ਸਿਮਰਨ ਚੇਤਾ। ਕਬੀਰ ਜੀ ਦਾ ਉਚਾਰਨ ਕੀਤਾ ਇੱਕ ਬਚਨ ਹੈ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਦ ਚਿੱਤਰ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਤਦ ਚਿੱਤਰ ਚਿਤਰਾਖ ਚਿਤੇਰਾ। ਕਹਿੰਦੇ ਪਰਮਾਤਮਾ ਦੀ ਰਚਨਾ ਨੂੰ ਹਿਰਦੇ 'ਚ ਨਾ ਵਸਾ, ਰਚਣਹਾਰ ਜੋ ਰਚੇਤਾ ਹੈ ਪਰਮਾਤਮਾ ਉਸਨੂੰ ਹਿਰਦੇ 'ਚ ਵਸਾ। ਦਿਖਾਈ ਨਹੀਂ ਦਿੰਦਾ, ਪ੍ਰਗਟ ਨਹੀਂ ਹੈ, ਪਰ ਹੈ ਸਦਾ, ਹੈ ਨਿਕਟੇ ਅਰ ਭੇਦ ਨਾ ਪਾਇਆ, ਬਿਲਕੁਲ ਨਜ਼ਦੀਕ ਹੈ ਪਰ ਭੇਦ ਨਹੀਂ ਤੈਨੂੰ। ਉਹ ਭੇਦ ਪ੍ਰਾਪਤ ਕਰਨ ਲਈ ਉਸਦਾ ਸਿਮਰਨ ਕਰਨਾ ਪੈਣਾ, ਆਪਣੇ ਆਪ ਨੂੰ ਧੋਣਾ ਪੈਣਾ, ਆਪਣੀ ਮੈਲ ਦੂਰ ਕਰਕੇ ਆਪਣਾ ਮਨ ਪਵਿੱਤਰ ਸਾਫ਼ ਸ਼ੁੱਧ ਕਰ ਲਏਗਾ ਤਾਂ ਫਿਰ ਉਸ ਨਿਰਮਲ ਪਰਮਾਤਮਾ ਦਾ ਗਿਆਨ ਵੀ ਤੈਨੂੰ ਹੋ ਜਾਏਗਾ। ਕੇਵਲ ਪੜ੍ਹਦਾ ਹੀ ਹੈ ਹੰਗਤਾ ਦਾ, ਉਹ ਹੰਗਤਾ ਦਾ ਪੜਦਾ ਪਾੜ ਜਾਏਗਾ, ਦੂਰ ਹੋ ਜਾਏਗਾ ਅਤੇ ਵਾਹਿਗੁਰੂ ਨਾਲ ਤੇਰਾ ਮਿਲਾਪ ਹੋ ਜਾਏਗਾ। ਅਤੇ ਜਿਨ੍ਹਾਂ ਦੀ ਇਹ ਬਾਣੀ ਹੈ ਉਹਨਾਂ ਦਾ ਮਿਲਾਪ ਹੋਇਆ, ਉਹਨਾਂ ਆਪ ਦੱਸਿਆ। ਸੁਣ ਸਖੀ ਜੀ ਮੈਂ ਪੀਓ ਬੱਸਾ, ਪੀ ਮੈਂ ਬੱਸਾ ਸੁਣ ਸਖੀ, ਪੀਏ ਮੈਂ ਜੀਓ ਬੱਸਾ, ਜੀ ਮੈਂ ਬੱਸਾ ਕਿ ਪੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕਿ ਪੀਓ। ਕਹਿੰਦੇ ਹੁਣ ਇਹ ਅਵਸਥਾ ਕਬੀਰ ਜੀ ਦੀ ਵੀ ਹਿਰਦੇ 'ਚ ਜੀਓ ਜਿੰਦਾ ਕਿ ਪਰਮਾਤਮਾ ਦੋਵੇਂ ਇੱਕ ਰੂਪ ਹੋ ਗਏ ਨਾ, ਹੋਏ ਸਖੀ ਪੀਓ, ਪਰਮਾਤਮਾ ਵਿੱਚ ਜਿੰਦ ਵੱਸ ਰਹੀ ਹੈ, ਜਿੰਦ ਵਿੱਚ ਪਰਮਾਤਮਾ ਵੱਸ ਰਿਹਾ। ਅਤੇ ਆਪ ਹੀ ਉਹਨਾਂ ਇਹ ਵੀ ਬਚਨ ਕੀਤਾ, ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬੜਿਓ। ਇਹ ਹੰਗਤਾ ਨਾਲ ਨਹੀਂ ਕਹਿ ਰਹੇ ਵੀ ਮੈਂ ਰੱਬ ਬਣ ਗਿਆ, ਆਪਣਾ ਆਪਾ ਹੰਕਾਰ ਮੇਟ ਕੇ ਕਹਿੰਦੇ ਸੰਤਾਂ ਦੀ ਸੰਗਤ ਕਰਦਾ ਕਰਦਾ ਕਬੀਰ ਵਿਗੜ ਗਿਆ ਦੁਨੀਆ ਦੀ ਨਜ਼ਰ ਵਿੱਚ, ਵੀ ਕਬੀਰ ਤਾਂ ਵਿਗੜਿਆ ਹੋਇਆ, ਕੰਮ ਨਹੀਂ ਕਰਦਾ, ਮਾਇਆ ਨਹੀਂ ਇਕੱਠੀ ਕਰਦਾ, ਜਾਇਦਾਦ ਨਹੀਂ ਬਣਾਉਂਦਾ, ਮਹਿਲ ਮਾੜੀਆਂ ਨਹੀਂ ਛੱਤਦਾ। ਇਸ ਕਰਕੇ ਲੋਕਾਂ ਨੇ ਸਮਝਿਆ ਕਬੀਰ ਵਿਗੜਿਆ ਹੋਇਆ, ਪਰ ਕਬੀਰ ਰਾਮ ਦਾ ਰੂਪ ਹੋ ਨਿਬੜਿਆ ਹੈ। ਕਬੀਰ ਨੇ ਆਪਣਾ ਹੰਕਾਰ ਮੇਟ ਕੇ ਰਾਮ ਵਿੱਚ ਸਮਾਈ ਪ੍ਰਾਪਤ ਕਰ ਲਈ। ਰਾਮ ਅਤੇ ਕਬੀਰ ਦੋ ਨਹੀਂ ਰਹਿ ਗਏ। ਭਾਈ ਗੁਰਦਾਸ ਨੇ ਕਿਹਾ ਰਾਮ ਕਬੀਰ ਹੈ ਭੇਦ ਨਾ ਭਾਈ, ਰਾਮ ਪਰਮਾਤਮਾ ਅਤੇ ਕਬੀਰ 'ਚ ਕੋਈ ਅੰਤਰਾ ਨਹੀਂ ਰਹਿ ਗਿਆ, ਦੋਵੇਂ ਇੱਕ ਰੂਪ ਹੋ ਗਏ। ਸੋ ਇਸ ਪ੍ਰਕਾਰ ਕਬੀਰ ਜੀ ਕਹਿੰਦੇ ਨੇ ਐਸੇ ਜਿਹੜੇ ਸੰਤ ਹਨ ਸਵਾਸ ਸਵਾਸ ਪਰਮਾਤਮਾ ਨੂੰ ਚੇਤੇ ਕਰਨ ਵਾਲੇ, ਮੈਂ ਉਹਨਾਂ ਦੀ ਸੰਗਤ 'ਚ ਮਿਲ ਕੇ ਪਰਮਾਤਮਾ ਨੂੰ ਹਿਰਦੇ 'ਚ ਵਸਾਉਂਦਾ ਹਾਂ, ਸਾਨੂੰ ਪ੍ਰੇਰਨਾ ਦੇ ਰਹੇ, ਉਪਦੇਸ਼ ਦੇ ਰਹੇ ਨੇ ਕਿ ਐਸਾ ਸੰਸਾਰ ਵਿੱਚ ਕੋਈ ਰੱਬ ਦਾ ਸੰਤ ਲੱਭਣਾ ਚਾਹੀਦਾ, ਉਹਦੀ ਸੰਗਤ ਕਰਨੀ ਚਾਹੀਦੀ ਤਾਂ ਕਿ ਸਾਡੇ ਹਿਰਦੇ 'ਚ ਵੀ ਰਾਮ ਵੱਸ ਜਾਏ। ਇੱਕ ਲੁਧਿਆਣੇ ਜ਼ਿਲ੍ਹੇ ਦੀ ਘਟਨਾ ਹੈ, ਭਾਈ ਸਾਹਿਬ ਡਾਕਟਰ ਵੀਰ ਸਿੰਘ ਨੇ ਉਹ ਬਚਨ ਲਿਖਿਆ। ਲੁਧਿਆਣੇ ਜ਼ਿਲ੍ਹੇ ਤੋਂ 5-6 ਮੀਲ ਦੀ ਵਿੱਥ 'ਤੇ ਇੱਕ ਪਿੰਡ ਸੀ, ਹੁਣ ਕਹਿੰਦੇ ਲੁਧਿਆਣੇ ਵਿੱਚ ਹੀ ਉਹ ਆ ਗਿਆ। ਉਸ ਨਗਰ ਦੇ ਬਾਹਰ ਬਾਹਰ ਖੇਤਾਂ 'ਚ ਇੱਕ ਜ਼ਿਮੀਂਦਾਰ ਖੂਹ ਚਲਾ ਰਿਹਾ ਸੀ। ਇੱਕ ਰੱਬ ਦੇ ਪਿਆਰੇ ਪੁੱਗੇ ਹੋਏ ਸੰਤ ਉੱਥੇ ਆਏ ਔਰ ਉਹਨਾਂ ਨੇ ਕਿਹਾ ਭਗਤਾ ਪਿਆਸ ਲੱਗੀ ਆ, ਜਲ ਛਕਾ। ਉਹਨੇ ਖਿਆਲ ਕੀਤਾ, ਮਨ 'ਚ ਭਾਵਨਾ ਵੇਖੋ ਕਿੰਨੀ ਚੰਗੀ ਚੀਜ਼ ਆ, ਭਾਵਨਾ ਵੀ ਰੱਬ ਦੇ ਸੰਤ ਨੇ ਭਗਤ ਬੰਦੇ ਅਤੇ ਜਲ ਤਾਂ ਆਮ ਹੀ ਛਕਿਆ ਜਾ ਸਕਦਾ, ਅਤੇ ਹੁਣ ਮੇਰੇ ਕੋਲ ਕਿਹਾ ਹੈ ਜੋ ਇਹਨਾਂ ਨੂੰ ਛਕਾਵਾਂ। ਤਾਂ ਉਹਨੇ ਗਊ ਸਾਹਮਣੇ ਵੇਖੀ, ਪ੍ਰਸ਼ਾਦਾ ਤਾਂ ਕੋਲ ਹੈ ਨਹੀਂ ਸੀ, ਗਊ ਚੋਈ ਵਿੱਚ ਜਲ ਮਿਲਾ ਕੇ ਕੱਚੀ ਲੱਸੀ ਤਿਆਰ ਕਰਕੇ ਛਕਾਈ। ਇਸੇ ਗੱਲ ਤੋਂ ਰੀਝ ਪਏ, ਭਾਵਨਾ ਤੋਂ ਰੀਝ ਪਏ, ਛਕ ਲਿਆ ਉਹ ਕੱਚੀ ਲੱਸੀ ਨੂੰ ਛੱਕ ਕੇ ਅਤੇ ਕਹਿਣ ਲੱਗੇ ਵੀ ਭਗਤਾ ਇਹ ਦੱਸ ਤੈਨੂੰ ਕਿਵੇਂ ਪਤਾ ਸੀ ਮੈਨੂੰ ਭੁੱਖ ਲੱਗੀ ਹੋਈ ਹੈ। ਕਹਿਣ ਲੱਗੇ ਬਾਬਾ ਜੀ ਮੈਨੂੰ ਤਾਂ ਕੁਛ ਨਹੀਂ ਸੀ ਪਤਾ, ਇਹ ਖਿਆਲ ਆਇਆ ਮਨ 'ਚ ਵੀ ਜਲ ਤਾਂ ਆਮ ਹੀ ਖੂਹਾਂ ਦਾ ਹੈ, ਨਦੀਆਂ ਨਾਲਿਆਂ ਦਰਿਆਵਾਂ 'ਚ, ਪਰ ਕੋਈ ਛਕਾਵਾਂ ਸੇਵਾ ਕਰਨਾ ਰੱਬ ਦੇ ਸੰਤ ਆਏ ਨੇ, ਤਾਂ ਮੇਰੇ ਕੋਲ ਹੋਰ ਹੈ ਕੁਛ ਨਹੀਂ ਸੀ, ਗਊ ਸੀ ਅਤੇ ਮੈਂ ਦੁੱਧ ਚੋ ਕੇ ਤੁਹਾਨੂੰ ਇਹ ਲੱਸੀ ਬਣਾ ਕੇ ਛਕਾ ਤੀ। ਤਾਂ ਰੀਝ ਪਏ, ਕਹਿਣ ਲੱਗੇ ਅੱਛਾ ਫਿਰ ਜੋ ਤੇਰੇ ਕੋਲ ਵਧੀਆ ਚੀਜ਼ ਸੀ ਤੂੰ ਸਾਡੇ ਅੱਗੇ ਪੇਸ਼ ਕਰ ਦਿੱਤੀ, ਹੁਣ ਸਾਡੇ ਕੋਲ ਇੱਕ ਬੜੀ ਵਧੀਆ ਚੀਜ਼ ਆ, ਲਿਆ ਤੈਨੂੰ ਦਈਏ। ਕੋਲ ਬਿਠਾ ਲਿਆ ਤਾਂ ਕਹਿਣ ਲੱਗੇ ਕਹੋ ਹਾਂ ਵਾਹਿਗੁਰੂ। ਉਹਨੇ ਕਿਹਾ ਵਾਹਿਗੁਰੂ, 3 ਵਾਰੀ ਘੁਆਇਆ ਅਤੇ ਐਸੀ ਬਖਸ਼ਿਸ਼ ਕੀਤੀ, ਥਾਪੜਾ ਦੇ ਕੇ ਕਹਿਣ ਲੱਗੇ ਇਹੋ ਹੀ ਹੈ ਸਭ ਕੁਝ, ਇਹ ਹੁਣ ਛੱਡਣਾ ਨਹੀਂ। ਔਰ ਇੰਨਾ ਕਹਿ ਕੇ ਚਲੇ ਗਏ। ਉਹਦੀ ਐਸੀ ਲਿਵ ਲੱਗੀ, ਐਸੀ ਸੁਰਤ ਜੁੜ ਗਈ, ਐਸਾ ਰਸ ਆਉਣ ਲੱਗ ਪਿਆ, ਉਹਨੂੰ ਸੰਸਾਰ ਦੇ ਧੰਦਾਲ ਕੰਮ ਧੰਦੇ ਸਭ ਕੁਝ ਭੁੱਲ ਗਿਆ ਅਤੇ ਖੂਹ 'ਤੇ ਹੀ ਬੈਠਾ ਰਿਹਾ ਉਹ। ਔਰ ਲੋਕ ਪਤਾ ਲੱਗਾ, ਜਦੋਂ ਮੁੱਖ ਤੋਂ ਕੋਈ ਵਚਨ ਹੁੰਦਾ ਸੀ ਪੂਰਾ ਹੋ ਜਾਂਦਾ ਸੀ, ਵਚਨ ਉਹ ਆਪਣੀ ਮਰਜ਼ੀ ਨਾਲ ਸੁੱਤੇ ਸਿੱਧੀ ਕਰਦਾ ਸੀ ਕਿਸੇ ਦੇ ਕਹਿਣ 'ਤੇ ਨਹੀਂ। ਅਤੇ ਉਹਨੂੰ ਦੱਸਿਆ ਕਿਸੇ ਨੇ ਵੀ ਤੇਰੇ ਭਰਾ ਨੇ ਤੇਰੀ ਧਰਮ ਪਤਨੀ ਆਪਣੇ ਘਰ ਵਾਲ ਲਈ ਆ। ਤਾਂ ਨਾਰਾਜ਼ ਨਹੀਂ ਹੋਇਆ, ਕਹਿਣ ਲੱਗਾ ਚੰਗਾ ਹੋਇਆ ਭਰਾ ਨੇ ਪਰਉਪਕਾਰ ਕੀਤਾ, ਬਲਾ ਗਲ ਪਈ ਸੀ ਉਹਨੇ ਗਲੋਂ ਲਾਉਣੀ ਸੀ, ਚੰਗਾ ਹੋਇਆ ਨਾ ਭਰਾ ਜੂ ਸੀ ਸੱਕਾ ਮਾਂ ਪਿਓ ਜਾਇਆ। ਔਰ ਜਿਹੜੀ ਬੇਵਫਾ ਨਿਕਲੀ ਸਿਰਫ ਮਾਇਆ ਪਿੱਛੇ ਹੀ ਲੱਗੀ ਹੋਈ ਸੀ ਅਤੇ ਅੱਜ ਮੈਂ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਅਤੇ ਮੈਨੂੰ ਛੱਡ ਗਈ, ਉਹਨੂੰ ਮੈਂ ਕਰਨਾ ਵੀ ਕੀ ਸੀ, ਕੋਟ ਰੱਖਣਾ ਵੀ ਕਿਉਂ ਸੀ, ਮੈਨੂੰ ਉਹਦੀ ਲੋੜ ਹੀ ਨਹੀਂ। ਔਰ ਇਸ ਪ੍ਰਕਾਰ ਦੇ ਤਿਆਗੀ ਬਣ ਕੇ ਭਗਤੀ 'ਚ ਲੱਗੇ ਰਹੇ ਅਤੇ ਉੱਥੇ ਫਿਰ ਬੜੇ ਬੜੇ ਸੰਤ ਉਹਦੇ ਦਰਸ਼ਨ ਕਰਨ ਆਉਂਦੇ ਸੀ। ਸ਼੍ਰੀ ਮਨ ਪੰਡਿਤ ਈਸ਼ਰ ਸਿੰਘ ਜੀ ਬਰਗਤ ਹੋਏ ਨੇ ਦਉਦਰ ਵਾਲੇ, ਉਹ ਜਦੋਂ ਚੱਲ ਕੇ ਆਏ ਮਿਲ ਕੇ ਅਤੇ ਜੱਫੀ 'ਚ ਲੈ ਕੇ ਕਹਿਣ ਲੱਗੇ ਭਗਤਾ ਜੇ ਇਹ ਵਾਹਿਗੁਰੂ ਵਾਹਿਗੁਰੂ ਕਹਿਣਾ ਛੱਡ ਦਿਆਂ ਤਾਂ ਕੀ ਹੋਵੇਗਾ। ਕਹਿਣ ਲੱਗਾ ਨਾ ਬਾਬਾ, ਜੇ ਇਹ ਛੁੱਟ ਗਿਆ ਮੈਂ ਮਰ ਜਾਵਾਂਗਾ, ਮੇਰੀ ਉਸੇ ਵੇਲੇ ਮੌਤ ਹੋ ਜਾਏਗੀ, ਐਸਾ ਰੱਬ ਦੇ ਨਾਮ ਦਾ ਨਸ਼ਾ ਲੱਗ ਗਿਆ। ਇਸ ਪ੍ਰਕਾਰ ਰੱਬ ਦੇ ਸੰਤ ਦੇ ਕੋਲ ਇਹ ਚੀਜ਼ ਹੁੰਦੀ। ਇੱਕ ਦਿੱਲੀ ਸ਼ਹਿਰ ਦੀ ਮਾਈ ਸੀ, ਉਹਨੇ ਭਾਈ ਵੀਰ ਸਿੰਘ ਦਾ ਲਿਖਿਆ ਕਲਗੀਧਰ ਚਮਤਕਾਰ ਪੜ੍ਹਿਆ ਅਤੇ ਜਿਸ ਬੀਬੀ ਕੋਲੋਂ ਕਿਤਾਬ ਲੈ ਕੇ ਪੜ੍ਹੀ ਸੀ ਉਹਨੂੰ ਕਿਹਾ ਵੀ ਇਸ ਗੁਰਮੁਖ ਜੀੜੇ ਦੇ ਦਰਸ਼ਨ ਹੋ ਸਕਦੇ ਨੇ। ਕਹਿਣ ਲੱਗੇ ਉਹ ਤਾਂ ਅੰਮ੍ਰਿਤਸਰ ਸਾਹਿਬ ਰਹਿੰਦੇ। ਕਹਿਣ ਲੱਗੀ ਫਿਰ ਮੈਂ ਬਿਰਧ ਹਾਂ, ਮੇਰੀ ਤਮੰਨਾ ਵੀ ਜਿਉਂਦਿਆਂ ਜਿਉਂਦਿਆਂ ਇਸ ਗੁਰਮੁਖ ਦੇ ਦਰਸ਼ਨ ਹੋ ਜਾਣ। ਤਾਂ ਉਸ ਮਾਈ ਨੇ ਕਿਹਾ ਵੀ ਜੇ ਇਹ ਭਾਵਨਾ ਹੋਈ ਤਾਂ ਫਿਰ ਦਰਸ਼ਨ ਵੀ ਹੋ ਹੀ ਜਾਣਗੇ। ਅਤੇ ਕੁਦਰਤੀ ਸਬੱਬ ਬਣਿਆ, ਭਾਈ ਵੀਰ ਸਿੰਘ ਜੀ ਦਿੱਲੀ ਸਮਾਗਮ ਸੀ, ਉੱਥੇ ਗਏ ਅਤੇ ਉਦੋਂ ਸੰਗਤ ਵਿੱਚ ਵੀ ਉਹ ਮਾਈ ਬੈਠੀ ਹੋਈ ਸੀ, ਉੱਧਰੋਂ ਭਾਈ ਵੀਰ ਸਿੰਘ ਜੀ ਆਏ ਅਤੇ ਵੇਖੋ ਉਸ ਦੀ ਭਾਵਨਾ ਦਾ ਕੈਸਾ ਫਲ। ਭਾਈ ਵੀਰ ਸਿੰਘ ਦਾ ਧਿਆਨ ਵੀ ਉਸ ਮਾਈ ਵੱਲ ਗਿਆ ਅਤੇ ਕਹਿੰਦੇ ਮੇਰੇ ਮਨ 'ਚ ਖਿਆਲ ਆਇਆ ਵੀ ਇਹ ਬਜ਼ੁਰਗ ਮਾਈ ਨੂੰ ਹੁਣ ਸਵਾਸ ਭਜਨ ਕਰਨਾ ਚਾਹੀਦਾ। ਫੁਰਨਾ ਆਉਣ ਦੀ ਦੇਰ ਸੀ, ਮਾਈ ਦੇ ਅੰਦਰ ਸਿਮਰਨ ਚੱਲ ਪਿਆ ਸੀ। ਇਹ ਹੈ ਭਾਵਨਾ ਦਾ ਫਲ ਅਤੇ ਰੱਬ ਦੇ ਸੰਤ ਦੀ ਕਮਾਈ ਦਾ ਪ੍ਰਭਾਵ। ਭਾਈ ਵੀਰ ਸਿੰਘ ਜੀ ਐਸੇ ਗੁਰਮੁਖ ਪਿਆਰੇ ਹੋਏ ਨੇ, ਇੰਨੀ ਕਮਾਈ ਵਾਲੇ। ਸੋ ਇਉਂ ਤਾਂ ਹੀ ਰੱਬ ਦੇ ਸੰਤਾਂ ਦੀ ਮਹਿਮਾ ਕਹੀ ਜਾਂਦੀ ਹੈ। ਸੰਤ ਕਿਸੇ ਲਿਬਾਸ ਦਾ ਨਾਮ ਨਹੀਂ, ਕਿਸੇ ਭੇਖ ਦਾ ਨਾਮ ਨਹੀਂ, ਕਿਸੇ ਪਦਵੀ ਹੋਰ ਦੁਨਿਆਵੀ ਦਾ ਨਾਮ ਨਹੀਂ, ਇਹ ਪਰਮਾਤਮਾ ਦੀ ਬਖਸ਼ਿਸ਼ ਦਾ ਨਾਮ। ਜਾਂ ਕਿ ਭਗਤ ਮੇਰਾ ਪ੍ਰਭ ਮਨ ਹੈ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾਂ ਕੋ ਕਿਰਪਾ ਕੀਜਾ। ਸੋ ਇਸ ਪ੍ਰਕਾਰ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਰੱਬ ਦੇ ਸੰਤਾਂ ਦੀ ਸੰਗਤ 'ਚ ਮਿਲ ਕੇ ਮੈਂ ਤਾਂ ਰਾਮ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾ ਕੇ ਰੱਖਦਾ ਹਾਂ। ਇਹੀ ਭਗਤੀ ਹੈ, ਇਹੀ ਸ਼੍ਰੋਮਣੀ ਕਰਮ ਹੈ। ਜਿਵੇਂ ਕਿਹਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਹਰੀ ਪਰਮਾਤਮਾ ਦੀ ਕੀਰਤੀ ਸੁਣਨੀ ਸਾਧ ਸੰਗਤ 'ਚ ਮਿਲ ਕੇ ਕਰਨੀ, ਇਹ ਕਰਮਾਂ ਸਿਰ ਸ਼੍ਰੋਮਣੀ ਕਰਮ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਭ ਕਰਮ ਫੋਕਟ ਜਾਨ, ਸਭ ਧਰਮ ਨੇ ਫਲਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਕੋਈ ਸਵਾਲ ਖੜਾ ਕਰੇ ਵੀ ਜੇ ਵਾਹਿਗੁਰੂ ਜਪਣਾ ਤਾਂ ਫਿਰ ਇੰਨੀ ਬਾਣੀ ਸਤਿਗੁਰਾਂ ਨੇ ਕਿਉਂ ਰਚੀ? ਤਾਂ ਉਹਦਾ ਜਵਾਬ ਇਹ ਹੈ ਕਿ ਸਾਡਾ ਮਨ ਨਹੀਂ ਨਾ ਮੰਨਦਾ। ਜੇ ਮਨ ਮੰਨਦਾ ਹੁੰਦਾ ਤਾਂ ਇੰਨਾ ਹੀ ਬਚਨ ਕਹਿਣਾ ਸੀ, ਵਾਹਿਗੁਰੂ ਸਿੱਖੋ ਜਪੋ। ਕਿਉਂਕਿ ਸਾਡੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਪ੍ਰਸ਼ਨ ਸੰਸੇ ਫੁਰਦੇ ਨੇ, ਸ਼ੰਕੇ ਪੈਦਾ ਹੁੰਦੇ ਨੇ। ਉਹਨਾਂ ਸਾਰਿਆਂ ਦਾ ਸਮਾਧਾਨ ਕਰਨ ਲਈ, ਮਨ ਨੂੰ ਸਮਝਾਉਣ ਲਈ ਇਹ ਬਾਣੀ ਉਚਾਰਨ ਕੀਤੀ। ਨਿਚੋੜ ਤਾਂ ਪਰਮਾਤਮਾ ਦਾ ਨਾਮ ਹੀ ਹੈ, ਕਿਉਂਕਿ ਗੁਰੂ ਕੀ ਬਾਣੀ ਵਿੱਚੋਂ ਵਾਰ ਵਾਰ ਇਹ ਉਪਦੇਸ਼ ਮਿਲ ਰਿਹਾ। ਸੋ ਭਗਤ ਕਬੀਰ ਜੀ ਕਹਿ ਰਹੇ ਨੇ ਕਿ ਜਿਹੜੇ ਵੱਡੇ ਵੱਡੇ ਲੋਕ ਹੋਏ ਨੇ, ਸਨਕ ਸਨੰਦ ਮਹੇਸ਼ ਸਮਾਨਾ, ਸਨਕ ਸਨੰਦਨ ਸਨਾਤਨ ਅਤੇ ਸੰਤ ਕੁਮਾਰ, ਇਹ ਕਹਿੰਦੇ ਬ੍ਰਹਮਾ ਜੀ ਦੇ ਚਾਰ ਪੁੱਤ ਐਸੇ ਹਨ ਜੋ ਹਮੇਸ਼ਾ ਬਾਲਕ ਅਵਸਥਾ 'ਚ ਰਹਿੰਦੇ ਨੇ। 5 ਸਾਲ ਦੇ ਬੱਚੇ ਦੀ ਅਵਸਥਾ ਵਿੱਚ ਹੀ ਹਮੇਸ਼ਾ ਰਹਿੰਦੇ। ਇਹਨਾਂ ਇਹ ਤਸਲੀਮ ਕੀਤਾ ਕਿ ਅਸੀਂ ਇਸੇ ਅਵਸਥਾ 'ਚ ਇਸ ਉਮਰ ਵਿੱਚ ਹੀ ਰਹਿਣਾ ਚਾਹੁੰਦੇ, ਵੱਡੇ ਨਹੀਂ ਹੋਣਾ ਚਾਹੁੰਦੇ। ਔਰ ਇਸ ਕਰਕੇ ਇਹ ਚਾਰੇ ਜਿਹੜੇ ਹਨ ਬ੍ਰਹਮਾ ਦੇ ਪੁੱਤ, 5 ਸਾਲ ਦੀ ਅਵਸਥਾ ਵਾਲੇ, ਅਤੇ ਮਹੇਸ਼ ਸ਼ਿਵਜੀ ਸਮਾਨਾ ਮੈਨੇ ਵਰਗੇ, ਇਹ ਅਤੇ ਇਹਨਾਂ ਵਰਗੇ ਹੋਰ ਕਈ, ਸ਼ੇਖ ਨਾਗ ਤੇਰੋ ਮਰਮ ਨਾ ਜਾਣਾ, ਵਿਸ਼ਨੂੰ ਦਾ ਭਗਤ ਮੰਨਿਆ ਗਿਆ ਸ਼ੇਖ ਨਾਗ। ਔਰ ਇਹ ਵੀ ਦੱਸਿਆ ਗਿਆ ਕਿ ਸ਼ੇਸ਼ ਨਾਗ ਦੀਆਂ 2000 ਜ਼ਬਾਨਾਂ, ਕਿਉਂਕਿ 1000 ਫਨ ਆ ਉਹਨਾਂ ਦੀ, ਅਤੇ ਸ਼ੇਸ਼ ਨਾਗ ਫਨ ਸਹਿਸ ਬਣਾਈ, ਔਰ ਦੁਐਸ ਹੰਸ ਰਸਨਾ ਸੁਹਾਈ, ਦਸਮ ਪਾਤਸ਼ਾਹ ਦੇ ਵਚਨ, 2000 ਉਹਦੀਆਂ ਜ਼ਬਾਨਾਂ, ਅਤੇ ਨਿਤ ਨਾਮ ਨਵੇਂ ਭਗਵਾਨ ਦੇ ਰੱਟ ਦਾ ਉਚਾਰਨ ਕਰਦਾ। ਰਟਤ ਅਬ ਲਗੇ ਨਾਮ ਉਪਾਰਾ, ਤੁਮਰਾ ਤਉ ਨਾ ਪਾਵਤ ਪਾਰਾ। ਜਦੋਂ ਤੋਂ ਪੈਦਾ ਹੋਇਆ ਉਦੋਂ ਤੋਂ ਤੇਰੇ ਇੰਨੇ ਨਾਮ ਉਚਾਰਨ ਕਰਦਾ ਰੋਜ਼, ਫਿਰ ਵੀ ਕਿਹੜਾ ਤੇਰਾ ਅੰਤ ਪਾ ਲਿਆ। ਸ਼ੇਖ ਨਾਗ ਤੇਰੋ ਮਰਮ ਨਾ ਜਾਂਦਾ, ਤੇਰੇ ਪੂਰੇ ਮਰਮ ਨੂੰ ਭੇਦ ਨੂੰ ਜਾਣਿਆ। ਕਬੀਰ ਜੀ ਕਹਿੰਦੇ ਨੇ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਹੱਸਦੋ ਜਾਏ ਸੋ ਰੋਵਤ ਆਵੈ, ਪਤਾ ਨਹੀਂ ਖਿਣ ਵਿੱਚ ਤੂੰ ਕੀ ਕਰ ਦੇਣਾ। ਹੁਣ ਬੰਦਾ ਹੱਸਦਾ ਜਾ ਰਿਹਾ, ਮੁੜ ਕੇ ਰੋਂਦਾ ਆਉਂਦਾ। ਰੋਵਤ ਜਾਏ ਸੋ ਹੱਸਾ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬੱਸਾ। ਜਲ 'ਤੇ ਥਲ ਕਰ, ਥਲ 'ਤੇ ਕੂਆਂ, ਕੂਪ 'ਤੇ ਮੇਰ ਕਰਾਵੈ, ਧਰਤੀ 'ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਰਾਵੈ। ਸੋ ਇਸ ਪ੍ਰਕਾਰ ਭਿਖਾਰੀ 'ਤੇ ਰਾਜ ਕਰਾਵੈ, ਰਾਜਾ 'ਤੇ ਭਿਖਾਰੀ, ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਧਾਰੀ। ਨਾਰੀ 'ਤੇ ਜੋ ਪੁਰਖ ਕਰਾਵੈ, ਪੁਰਖਨ 'ਤੇ ਜੋ ਨਾਰੀ, ਕਹਿ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਇਸ ਕਰਕੇ ਪਰਮਾਤਮਾ ਦਾ ਅੰਤ ਕੌਣ ਪਾ ਲਏਗਾ? ਉਹਦੀ ਛੋਟੀ ਜਿਹੀ ਕਿਰਿਆ ਦਾ ਅੰਤ ਹੀ ਨਹੀਂ ਪਾਇਆ ਜਾਂਦਾ। ਕੁਦਰਤ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਇਸ ਲਈ ਤੇਰੇ ਮਰਮ ਨੂੰ ਭੇਦ ਨੂੰ ਇਹਨਾਂ ਵੱਡਿਆਂ ਵੱਡਿਆਂ 'ਚੋਂ ਕਿਸੇ ਨੇ ਨਹੀਂ ਜਾਣਿਆ। ਹਨੂੰਮਾਨ ਸਰ ਗਰੜ ਸਮਾਨਾ, ਔਰ ਹਨੂੰਮਾਨ ਰਾਮ ਚੰਦਰ ਜੀ ਦਾ ਅਨੰਨ ਸੇਵਕ ਹੋਇਆ। ਹਨੂੰਮਾਨ ਵਰਗੇ ਭਗਤਾਂ ਨੇ ਔਰ ਗਰੜ ਸੱਪਾਂ ਦਾ ਰਾਜਾ ਹੋਇਆ, ਸੱਪਾਂ ਦੇ ਪੰਛੀਆਂ ਦਾ ਰਾਜਾ, ਸੱਪਾਂ ਦਾ ਰਾਜਾ ਸ਼ੇਸ਼ਨਾਗ ਹੈ ਅਤੇ ਗਰੜ ਪੰਛੀਆਂ ਦਾ ਰਾਜਾ ਮੰਨਿਆ ਨੂੰ ਬੜਾ ਭਗਵਾਨ ਰੂਪੀ ਜਾਂ ਅਸਲ ਵਿੱਚ ਵਿਸ਼ਨੂੰ ਦੀ ਸਵਾਰੀ ਮੰਨਿਆ। ਇਸ ਕਰਕੇ ਹਿੰਦੂ ਮਤ ਦੇ ਲੋਕ ਇਹਨੂੰ ਗਰੜ ਭਗਵਾਨ ਹੀ ਕਹੀ ਜਾਂਦੇ ਨੇ। ਇਹ ਜਿਹੜੇ ਗਰੜ ਵਰਗੇ ਵੱਡੇ ਵੱਡੇ ਹੋਏ ਨੇ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਸੁਰਪਤ ਦੇਵਤਿਆਂ ਦਾ ਪਤੀ ਰਾਜਾ ਇੰਦਰ, ਸੁਰਗ ਦਾ ਰਾਜਾ ਇੰਦਰ, ਨਰਪਤ ਨਰਾਂ ਦੇ ਰਾਜੇ, ਮਨੁੱਖ ਜਾਤੀ ਦੇ ਰਾਜੇ, ਇਹਨਾਂ ਵੀ ਤੇਰੇ ਗੁਣਾਂ ਉਪਕਾਰਾਂ ਨੂੰ ਮੁਕੰਮਲ ਤੌਰ 'ਤੇ ਥੋੜ੍ਹਾ ਜਾਣਿਆ। ਜੇ ਜਾਣਦੇ ਤਾਂ ਤੇਰੀ ਭਗਤੀ 'ਚ ਲੱਗੇ ਰਹਿੰਦੇ, ਤੇਰੇ ਗੁਣਾਂ ਉਪਕਾਰਾਂ ਨੂੰ ਇਹਨਾਂ ਨੇ ਵੀ ਜਾਣਿਆ ਨਹੀਂ। ਚਾਰ ਵੇਦ ਅਰ ਸਿਮ੍ਰਿਤ ਪੁਰਾਨਾ, ਚਾਰੇ ਵੇਦ ਬ੍ਰਹਮਾ ਦੇ ਮੁੱਖ ਤੋਂ ਚਾਰ ਵਾਕ ਨਿਕਲੇ, ਅਹੰ ਬ੍ਰਹਮਸਮੀ ਤਤ ਤੁਯੰ ਤਤੰ ਮਸੀ ਪ੍ਰਗਿਆਨਮਾਨੰਦ। ਉਹਨਾਂ ਦੇ ਅਨੁਯਾਈਆਂ ਨੇ ਉਹਨਾਂ ਚਾਰ ਵਾਕਾਂ ਦਾ ਖੁਲਾਸਾ ਕਰਦਿਆਂ ਵੱਡੇ ਗ੍ਰੰਥ ਬਣਾ ਦਿੱਤੇ ਚਾਰ। ਉਹਨਾਂ ਚਾਰ ਵੇਦਾਂ ਨੂੰ ਲਿਖਣ ਵਾਲੇ, ਚਾਰ ਵੇਦਾਂ ਨੂੰ ਪੜ੍ਹਨ ਵਾਲੇ, ਉਹਨਾਂ 'ਚ ਦੱਸੇ ਕਰਮ ਕਾਂਡ ਕਰਨ ਵਾਲੇ, 27 ਸਿਮਰਤੀਆਂ ਨੂੰ ਲਿਖਣ ਵਾਲੇ, ਮਨੂ ਸਿਮਰਤੀ ਯਾਗਵਲਕ ਆਦਿਕ ਸਿਮਰਤੀਆਂ, ਅਤੇ ਪੁਰਾਣ ਗਰੜ ਪੁਰਾਣ, ਸ਼ਿਵ ਪੁਰਾਣ, ਵਿਸ਼ਿਸ਼ਟ ਪੁਰਾਣ, ਭਵਿੱਖਤ ਪੁਰਾਣ ਆਦਿਕ ਜਿਹੜੇ ਲਿਖੇ ਹੋਏ ਨੇ ਵੱਡੇ ਵੱਡੇ ਲਿਖਾਰੀਆਂ ਨੇ, ਉਹਨਾਂ ਲਿਖਣ ਵਾਲਿਆਂ ਨੇ, ਉਹਨਾਂ ਨੂੰ ਪੜ੍ਹਨ ਵਾਲਿਆਂ ਨੇ, ਉਹਨਾਂ ਦੇ ਉੱਤੇ ਅਮਲ ਕਰਨ ਵਾਲਿਆਂ ਨੇ, ਇਹਨਾਂ ਸਾਰਿਆਂ ਵੀ ਨਹੀਂ ਤੇਰੇ ਭੇਦ ਨੂੰ ਜਾਣੇ। ਕਮਲਾ ਪਤ, ਕਮਲਾ ਨਾਮ ਹੈ ਲਛਮੀ ਦਾ, ਪਤ ਮੈਨੇ ਸ਼ਿਵ ਵਿਸ਼ਨੂੰ, ਲਛਮੀ ਦਾ ਪਤੀ ਵਿਸ਼ਨੂੰ, ਅਤੇ ਕਮਲਾ ਲਛਮੀ ਜਿਹੜੀ ਪਰਮਾਤਮਾ ਪੈਦਾ ਕੀਤੀ ਹੈ, ਇਹਨਾਂ ਵੀ ਤੈਨੂੰ ਨਹੀਂ ਜਾਣਿਆ। ਵੱਡੇ ਤੋਂ ਵੱਡੇ ਵਿਅਕਤੀਆਂ ਦਾ ਨਾਂ ਲੈ ਰਹੇ ਨੇ। ਬ੍ਰਹਮਾ ਨੂੰ ਕਹਿੰਦੇ ਸ੍ਰਿਸ਼ਟੀ ਰਚਣ ਵਾਲਾ, ਅਤੇ ਵਿਸ਼ਨੂੰ ਪਾਲਣ ਵਾਲਾ, ਸ਼ਿਵ ਸੰਹਾਰ ਕਰਨ ਵਾਲੀ ਸ਼ਕਤੀ ਉਹਦੇ ਪਾਸ ਹੈ, ਇਹ ਵੱਡੇ ਨਾ ਸਾਰਿਆਂ ਤੋਂ ਮੰਨੇ ਗਏ। ਤਾਂ ਮਹਾਰਾਜ ਕਹਿੰਦੇ ਨਾ ਵੱਡਿਆਂ ਵੱਡਿਆਂ ਵੀ ਤੈਨੂੰ ਨਹੀਂ ਜਾਣਿਆ। ਜਦੋਂ ਬ੍ਰਹਮਾ ਪੈਦਾ ਹੋਇਆ, ਕਮਲ ਫੁੱਲ 'ਚੋਂ ਪੈਦਾ ਕੀਤਾ, ਤਾਂ ਇਹਨੇ ਪ੍ਰਸ਼ਨ ਉੱਠਿਆ ਦੇ ਮਨ 'ਚ, ਮੈਂ ਕਿੱਥੋਂ ਪੈਦਾ ਹਾਂ? ਆਕਾਸ਼ ਬਾਣੀ ਰਾਹੀਂ ਵਾਹਿਗੁਰੂ ਨੇ ਕਿਹਾ ਇਸ ਕਮਲ 'ਚੋਂ ਤੈਨੂੰ ਪੈਦਾ ਕੀਤਾ। ਇਹਨੇ ਹੰਕਾਰ ਵੱਸ ਲੱਤ ਮਾਰੀ ਅਤੇ ਵਾਹਿਗੁਰੂ ਨੇ ਕਮਲ ਫੁੱਲ ਦੀ ਡੁੰਡਲੀ ਦੇ ਵਿੱਚ ਹੀ ਇਹਨੂੰ ਪਾਇਆ। 18 ਯੁੱਗ ਲੱਗੇ ਥੱਲੇ ਨੂੰ ਜਾਂਦਿਆਂ, ਐਡੀ ਵਧਾਤੀ 18 ਯੁੱਗ, ਫਿਰ ਬਾਹਰ ਆਉਂਦਿਆਂ ਲੱਗੇ, ਫਿਰ ਇਹਨੂੰ ਤਪੱਸਿਆ ਦਾ ਹੁਕਮ ਹੋਇਆ, ਤਪ ਕਰ ਤਪ ਕਰ ਤਪ ਕਰ, ਤਪੱਸਿਆ ਕੀਤੀ, ਫਿਰ ਪਰਮਾਤਮਾ ਸ਼ਕਤੀ ਦਿੱਤੀ ਜਗਤ ਦੀ ਰਚਨਾ ਕਰਨ ਲਈ। ਇਸ ਪ੍ਰਕਾਰ ਇਹਨਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗਿਆਂ ਨੇ ਵੀ ਤੇਰੇ ਅੰਤ ਨੂੰ ਨਹੀਂ ਜਾਣਿਆ। ਕਹਿ ਕਬੀਰ ਸੋ ਭਰਮੈ ਨਾਹੀਂ, ਹੋਰ ਤਾਂ ਸਾਰੇ ਜੀਵ ਭਰਮ ਵਿੱਚ ਪਏ ਰਹੇ, ਭਰਮ ਨਾਮ ਭਟਕਣ ਦਾ, ਭਟਕਣਾ ਵਿੱਚ ਪਏ ਰਹੇ, ਤੁਰੇ ਫਿਰਦੇ ਰਹੇ, ਅਤੇ ਭਰਮ ਨਾਮ ਭ੍ਰਾਂਤੀ ਦਾ। ਭਰਮ ਦਾ ਅਰਥ ਹੈ ਵਾਸਤਵਿਕ ਰੂਪ ਵਿੱਚ ਜਿਸ ਤਰ੍ਹਾਂ ਦੀ ਚੀਜ਼ ਹੈ ਉਹਨੂੰ ਉਸ ਤਰ੍ਹਾਂ ਦੀ ਨਾ ਸਮਝਣਾ, ਇਹਦਾ ਨਾਮ ਹੈ ਭਰਮ। ਮੋਟੇ ਤੌਰ 'ਤੇ ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਕੋਈ ਮਨੁੱਖ ਘਰੋਂ ਬਾਹਰ ਨੂੰ ਗਿਆ, ਸ਼ਾਮਾਂ ਨੂੰ ਘਰ ਪਰਤਿਆ, ਜੇ ਮੁਕੰਮਲ ਹਨੇਰਾ ਨਹੀਂ ਪਰ ਕੁਝ ਹਨੇਰਾ ਚਾਨਣ ਨਹੀਂ ਰਿਹਾ, ਅਤੇ ਘਰ ਦੇ ਦਰਵਾਜ਼ੇ ਅੱਗੇ ਇੱਕ ਰੱਸੀ ਪਈ ਹੈ ਵਿੰਗੀ ਟੇਢੀ ਜਿਹੀ, ਅਤੇ ਮਨੁੱਖ ਉਸ ਨੂੰ ਹਨੇਰੇ ਦੀ ਉਪਾਧੀ ਕਰਕੇ ਸੱਪ ਜਾਣ ਕੇ ਡਰ ਗਿਆ, ਇਸ ਦਾ ਨਾਮ ਭਰਮ ਹੈ। ਸੋ ਇਸ ਪ੍ਰਕਾਰ ਅਗਿਆਨ ਹਨੇਰਾ ਹੈ, ਅਤੇ ਚੀਜ਼ ਨੂੰ ਹੋਰ ਦੀ ਹੋਰ ਸਮਝਣਾ ਇਹ ਭਰਮ ਹੈ। ਬਾਕੀ ਸਾਰੇ ਇੰਝ ਭਰਮ 'ਚ ਪਏ ਹੋਏ ਨੇ, ਸੰਸਾਰ ਨੂੰ ਸੱਚਾ ਮੰਨਿਆ ਹੋਇਆ। ਕਹਿ ਕਬੀਰ ਸੋ ਭਰਮੈ ਨਾਹੀਂ, ਜੰਮਣ 'ਚ ਪੈਣ, ਜੰਮਣ ਮਰਨ 'ਚ ਪਏ ਰਹਿਣਾ ਵੀ ਭਰਮਣਾ ਹੈ। ਕਬੀਰ ਜੀ ਕਹਿੰਦੇ ਉਹ ਵਿਅਕਤੀ ਨਹੀਂ ਭਰਮਦਾ, ਪਾਗਲਾ ਗਰਾਮ ਰਹਿ ਸਰਣਾ ਹੀ, ਜਿਹੜਾ ਵਾਹਿਗੁਰੂ ਦੇ ਨਾਮ ਰੂਪ ਚਰਨਾਂ ਨਾਲ ਲੱਗਾ ਰਹਿੰਦਾ ਅਤੇ ਹਮੇਸ਼ਾ ਸ਼ਰਨ ਵਿੱਚ ਹੀ ਪਿਆ ਰਹਿੰਦਾ, ਉਹਦੇ 'ਤੇ ਭਰਮ ਭ੍ਰਾਂਤੀ ਦਾ ਅਸਰ ਨਹੀਂ ਹੋਵੇਗਾ, ਜੰਮਣ ਮਰਨ ਦੇ ਗੇੜ 'ਚੋਂ ਨਿਕਲ ਜਾਏਗਾ। ਇਹ ਕੇਂਦਰੀ ਭਾਵ ਜੋ ਸ਼ਬਦ ਦਾ ਰਹਾ ਉਹਦੀਆਂ ਪੰਕਤੀ 'ਚ, ਉਹੀ ਅਖੀਰ 'ਤੇ ਫਿਰ ਸਿੱਧ ਕੀਤਾ ਕਬੀਰ ਜੀ ਨੇ ਕਿ ਇਸ ਤਰ੍ਹਾਂ ਵਾਹਿਗੁਰੂ ਪਰਮਾਤਮਾ ਰਾਮ ਦੇ ਚਰਨੀ ਲੱਗ ਕੇ ਸਿਮਰਨ ਕਰਨਾ ਚਾਹੀਦਾ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ, ਬੁਰੀ ਸੰਗਤ ਤੋਂ ਬਚਣਾ ਚਾਹੀਦਾ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।